ਜੋ ਕੁੱਜਾ ਭਰ ਕੇ ਰੱਖ ਦਿੱਤਾ ਸਤਿਗੁਰੂ ਗਰੀਬ ਨਵਾਜ ਜੀ ਦੇ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਕੁੱਜਾ ਆਪਣੇ ਬੁੱਕਲ ਚ ਲੁਕੋ ਕੇ ਸਤਿਗੁਰਾਂ ਦੇ ਪਾਸ ਕਰਤਾਰਪੁਰ ਸਾਹਿਬ ਆ ਗਏ। ਲਿਆ ਕੇ ਜਦੋਂ ਕੁੱਜਾ ਘਿਓਦਾ ਭਰਿਆ ਭੇਟਾ ਕੀਤਾ, ਮਹਾਰਾਜ ਕਹਿਣਗੇ ਭਾਈ ਇਹ ਕੀ ਲਿਆਇਆ? ਕਹਿੰਦੇ ਜੀ ਮੱਖਣ ਲਿਆਇਆ। ਹਾਂ, ਸਤਿਗੁਰੂ ਜੀ ਕਹਿਣ ਲੱਗੇ ਮਾਪਿਆਂ ਤੋਂ ਚੋਰੀ ਲਿਆਇਆ, ਜਾ ਚਲਾ ਜਾ, ਅਸੀਂ ਨੀ ਇਹ ਰੱਖਣਾ। ਸੋ ਜਦੋਂ ਇੰਨੀ ਬਚਨ ਕਿਹਾ ਤਾਂ ਬਾਬਾ ਬੁੱਢਾ ਜੀ ਬਹੁਤ ਹੀ ਵਿਰਾਗ ਵਿੱਚ ਆ ਕੇ ਨੇਤਰਾਂ ਚੋਂ ਜਲ ਚੱਲਣ ਲੱਗ ਪਿਆ। ਮਹਾਰਾਜ ਕਹਿਣਗੇ ਭਾਈ ਅਸੀਂ ਤੈਨੂੰ ਕੁਝ ਕਿਹਾ ਤਾਂ ਨਹੀਂ, ਇਹਨੇ ਕਹਿੰਦੇ ਤੂੰ ਘਿਓ ਚੋਰੀ ਲਿਆ ਤਾਂ ਅਸੀਂ ਨੀ ਰੱਖਣਾ, ਲੈ ਜਾ। ਉਸ ਵੇਲੇ ਬਾਬਾ ਜੀ ਨੇ ਬਹੁਤ ਹੀ ਵਿਰਾਗ ਵਿੱਚ ਆ ਕੇ ਬੇਨਤੀ ਕੀਤੀ, ਸਤਿਗੁਰੂ ਮਾਤਾ ਪਿਤਾ ਤਾਂ ਮੇਰੇ ਪਤਾ ਨੀ ਕਦੋਂ ਕੁੱਟਣਗੇ, ਜਿਹੜੀ ਮਾਰ ਅੱਜ ਤੁਸੀਂ ਮੈਨੂੰ ਮਾਰ ਦਿੱਤਾ ਮੈਨੂੰ ਕਿਹਨੇ ਮਾਰਨਾ? ਤੁਹਾਡਾ ਫਰਜ਼ ਤਾਂ ਇਹ ਬਣਦਾ ਸੀ ਕਿ ਸਾਰਾ ਕੁਝ ਜਿਸ ਤਰ੍ਹਾਂ ਕੱਲ ਤਿਆਰ ਕਰਕੇ ਭੇਜਿਆ ਸੀ, ਅੱਜ ਹੋਰ ਪ੍ਰੇਮ ਦਾ ਘਿਓ ਵਿੱਚ ਬਹੁਤਾ ਪਾ ਕਰਕੇ ਮੇਰੀ ਰਿਦੇ ਰੂਪੀ ਠੂਠੀ ਵਿੱਚ ਮੇਰੀ ਬਿਰਤੀ ਨੂੰ ਹੋਰ ਸੰਸਾਰ ਵੱਲੋਂ ਉਪਰਾਮ ਕਰ ਰੂਪ ਉਕਸਾ ਕੇ ਇਹਨੂੰ ਗਿਆਨ ਦੀ ਤੀਲੀ ਲਾ ਕੇ ਹੋਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਦੇ। ਤੁਸੀਂ ਤਾਂ ਸੱਚੇ ਪਾਤਸ਼ਾਹ ਅਗਲਾ ਘਿਓ ਵੀ ਮੇਰਾ ਡੋਲਣਾ ਸ਼ੁਰੂ ਕਰ ਦਿੱਤਾ, ਇਦੋਂ ਵੱਡੀ ਮਾਰ ਮੇਰੇ ਤੇ ਹੋਰ ਕੋਈ ਕੀ ਮਾਰੇਗਾ? ਸੁਣ ਕਰਕੇ ਮਹਾਰਾਜ ਹੱਸ ਕੇ ਮੁਸਕੁਰਾ ਕੇ ਜਰਾ ਕਹਿਣ ਲੱਗੇ ਭਾਈ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ। ਜਦੋਂ ਇਹ ਗੱਲ ਕਹੀ ਸੋ ਬਾਬਾ ਜੀ ਦੇ ਸਰੀਰ ਦਾ ਜਿਹੜਾ ਆਕਾਰ ਸੀ ਉਹ ਬਜ਼ੁਰਗਾਂ ਵਾਲਾ ਹੋ ਗਿਆ। ਇੰਨੇ ਚਿਰ ਨੂੰ ਮਾਤਾ ਪਿਤਾ ਆ ਗਏ, ਆ ਕੇ ਕਿਹਾ ਜੀ ਸਾਡਾ ਪੁੱਤਰ ਇੱਥੇ ਆਇਆ ਸੀ ਮਹਾਰਾਜ, ਕਹਿੰਦੇ ਭਾਈ ਆ ਬੈਠਾ ਹੈ, ਵੇਖ ਕੇ ਮਹਾਰਾਜ ਨੇ ਕਿਹਾ ਸਿਆਣ ਲਵੋ। ਉਸ ਵੇਲੇ ਜੋ ਸਿਆਣਿਆ ਸਰੀਰ ਦਾ ਆਕਾਰ ਬਦਲਿਆ ਸੀ, ਮਾਤਾ ਜੀ ਤੇ ਜੋ ਬਾਬਾ ਜੀ ਦੇ ਪਿਤਾ ਜੀ ਸਨ ਉਹ ਵਾਪਸ ਮੁੜ ਗਏ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸੇਵਾ ਵਿੱਚ ਬਾਬਾ ਜੀ ਲੱਗ ਗਏ। ਉਸ ਵੇਲੇ ਮਹਾਰਾਜ ਨੇ ਪ੍ਰਸੰਨ ਹੋ ਕੇ ਕਿਹਾ, ਜਦੋਂ ਬਾਬਾ ਜੀ ਨੇ ਬੇਨਤੀ ਕੀਤੀ ਜੀ ਮੈਂ ਤਾਂ ਬਹੁਤਾ ਚਿਰ ਦਰਸ਼ਨ ਕਰਨੇ ਚਾਹੁੰਦਾ ਸੀ, ਆਪ ਜੀ ਅੱਜ ਹੀ ਮੈਨੂੰ ਘੱਲਣਾ ਚਾਹੁੰਦੇ ਹੋ? ਮਹਾਰਾਜ ਕਹਿਣ ਲੱਗੇ ਚੰਗਾ ਭਾਈ, ਸਾਡੇ ਛੇਵੇਂ ਸਰੂਪ ਤੱਕ ਤੂੰ ਦਰਸ਼ਨ ਕਰੇਗਾ, 125 ਸਾਲ ਦੀ ਤੇਰੀ ਉਮਰ ਹੋਵੇਗੀ। ਇਹ ਮਹਾਰਾਜ ਨੇ ਵਰ ਦਿੱਤਾ ਤੇ ਨਾਲ ਇਹ ਕਿਹਾ ਕਿ ਅਸੀਂ ਹੋਰ ਭਾਵੇਂ ਕਿਸੇ ਤੋਂ ਅਲੋਪ ਰਹੀਏ ਤਾਂ ਹੱਥੋਂ ਬਾਬਾ ਜੀ ਅਸੀਂ ਗੁਪਤ ਨਹੀਂ ਰਹਾਂਗੇ। ਸੋ ਇਹ ਵੀ ਨਾਲ ਹੀ ਵਰ ਦੇ ਦਿੱਤਾ। 1563 ਵਿੱਚ ਬਾਬਾ ਜੀ ਦਾ ਜਨਮ ਹੋਇਆ, 1688 ਚ ਸੱਚਖੰਡ ਨੂੰ ਗਮਨ ਕੀਤਾ, 6ਵੇਂ ਪਾਤਸ਼ਾਹ ਜੀ ਗੋਲ ਚ ਰਮਦਾਸ ਵਿੱਚ ਜਿਸ ਵੇਲੇ ਹਰਗੋਬਿੰਦਪੁਰ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੇ ਕਰਕੇ ਬੁਲਾਇਆ ਸੀਗਾ ਪ੍ਰੇਮ ਦੇ ਨਾਲ। 125 ਸਾਲ ਦੀ ਉਮਰੇ ਬਣਦੀ ਹੈ, ਇੰਨੀ ਉਮਰ ਭੋਗ ਕੇ ਸੱਚਖੰਡ ਨੂੰ ਗਏ ਸੀ। ਉਹ ਬਾਬਾ ਜੀ ਦੇ ਮਿਲਾਪ ਦੇ ਸੰਬੰਧ ਵਿੱਚ ਜਗਿਆਸੂ ਨੂੰ ਉੱਤਮ ਅਧਿਕਾਰੀ ਵੱਲੋਂ ਆਪਣਾ ਪ੍ਰਸ਼ਨ ਉੱਤਰ ਹੈ ਤੇ ਇੱਕ ਭਾਈ ਮਰਦਾਨੇ ਜੀ ਨੂੰ ਮੱਕੇ ਦੀ ਜ਼ਿਆਰਤ ਕਰਾਉਣ ਦਾ ਜਿਹੜਾ ਉਪਦੇਸ਼ ਜ਼ਿਆਰਤ ਕਰਾਉਣ ਦੇ ਬਹਾਨੇ ਉਪਦੇਸ਼ ਦਿੱਤਾ, ਗੁਰਬਾਣੀ ਉਚਾਰੀ ਹੈ। ਇਹ ਦੋ ਥਾਂ ਕਹਿਦੀਆਂ ਇਸ ਤਰੀਕੇ ਨਾਲ ਸਮਝਣੀਆਂ। ਸੁਣੋ ਹੁਣ ਅੱਗੇ ਸਤਿਗੁਰੂ ਜੀ ਨੇ ਭਾਈ ਮਰਦਾਨੇ ਦੇ ਪ੍ਰਸੰਗ ਕੀ ਕਿਹਾ ਤੇ ਬਾਬਾ ਬੁੱਢਾ ਜੀ ਨੂੰ ਕਿਵੇਂ ਉੱਤਮ ਅਧਿਕਾਰੀ ਹੋ ਕੇ ਮੱਧਮ ਅਧਿਕਾਰੀ ਨੂੰ ਉਪਦੇਸ਼ ਦਿੱਤਾ।
ਅਰੇ
ਮਨ ਮਨ ਨਾਮ ਮਨ ਦਾ, ਮਨ ਨਾਮ ਮਨ ਵੱਟੇ ਦਾ, ਮਨ ਨਾਮ ਜੀਵ ਦਾ, ਮਨ ਨਾਮ ਪਿਆਰੇ ਦਾ, ਮਨ ਨਾਮ ਮੰਨਣ ਦਾ। ਸੋ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ, ਰੇ ਹੇ ਮਨ ਪਿਆਰੇ, ਹੇ ਮੇਰੇ ਮਨ, ਹੇ ਮਨ ਪਿਆਰੇ ਭਾਈ ਮਰਦਾਨੇ, ਹੇ ਮਨ ਪਿਆਰੇ ਬਾਬਾ ਬੁੱਢਾ ਸਾਹਿਬ ਜੀ, ਐਸੀ ਹਰੀ ਦੇ ਨਾਲ ਪ੍ਰੀਤੀ ਕਰੋ ਕੈਸੀ ਕਰੀਏ ਜੀ।
ਜੈਸੀ ਜਲ ਕਮਲੇ,
ਮਹਾਰਾਜ ਕਹਿੰਦੇ ਜੈਸੀ ਜਲ ਕਮਲੇ, ਜਿਹੋ ਜੀ ਜਲ ਦੇ ਨਾਲ ਕਮਲ ਦੀ ਪ੍ਰੀਤੀ ਹੁੰਦੀ ਹੈ ਇਹੋ ਜੀ ਪ੍ਰੀਤੀ ਕਰਨਾ ਕਰੋ। ਤੇ ਪੁੱਛਿਆ ਸਤਿਗੁਰੂ ਜੀ ਇਹ ਕਹਿੰਦੇ ਆ ਸਾਰੇ ਕਿ ਕਮਲ ਦੀ ਪ੍ਰੀਤੀ ਸੂਰਜ ਨਾਲ ਹੁੰਦੀ ਹੈ ਤੇ ਆਪ ਜੀ ਨੇ ਜਲ ਨਾਲ ਕਹਿ ਦਿੱਤਾ ਹੈ ਕਿ ਖਿੜਦਾ ਸੂਰਜ ਨਾਲ ਹੈ, ਤਾਂ ਇਹਦੇ ਤੇ ਦ੍ਰਿਸ਼ਟਾਂਤ ਹੈ ਜਲ ਜ ਪ੍ਰੀਤ ਜਲ ਰਵ ਨਹੀਂ ਖਿੜੈ ਨਵਾਰਨ ਘਾਮ, ਸੋ ਨਿਸਕੋ ਅੰਮ੍ਰਿਤ ਪੀਵ ਹੀ ਜਾਨ ਮੁੰਗੇ ਅਵਰਾਮ। ਇਹ ਉੱਤਰ ਹੈ ਜਲ ਦੇ ਨਾਲ ਕਮਲ ਦੀ ਪ੍ਰੀਤੀ ਦਾ। ਜਲ ਜ ਪ੍ਰੀਤ ਜਲ, ਜਿਹੜਾ ਜਲ ਤੋਂ ਜੈ ਪੈਦਾ ਹੋਣ ਵਾਲਾ ਕਮਲ ਹੈ ਉਹਦੀ ਪ੍ਰੀਤੀ ਹੈ ਜਲ ਪਾਣੀ ਦੇ ਨਾਲ, ਰਵ ਨਹੀਂ ਸੂਰਜ ਨਾਲ ਪ੍ਰੀਤੀ ਨਹੀਂ। ਸੱਚੇ ਪਾਤਸ਼ਾਹ ਸੂਰਜ ਨਾਲ ਪ੍ਰੀਤੀ ਨਹੀਂ, ਫਿਰ ਖਿੜਦਾ ਕਿਉਂ ਹੈ? ਮਹਾਰਾਜ ਕਹਿੰਦੇ ਖਿੜੈ ਨਵਾਰਨ ਘਾਮ, ਖਿੜੈ ਖਿੜਦਾ ਹੈ ਫੁੱਲਦਾ ਹੈ, ਨਵਾਰਨ ਘਾਮ ਨਾਮ ਤਪਸ਼ ਦਾ, ਤਪਸ਼ ਨੂੰ ਧੁੱਪ ਦੀ ਜਿਹੜੀ ਤੇਜ਼ੀ ਹੈ ਉਹਦੀ ਨਿਵਿਰਤੀ ਕਰਨ ਵਾਸਤੇ ਖਿੜਦਾ ਕਿ ਮੇਰਾ ਪਿਆਰਾ ਪਾਣੀ, ਮੇਰੇ ਪਿਆਰੇ ਪਾਣੀ ਨੂੰ ਧੁੱਪ ਨਾ ਲੱਗੇ ਉਹਨੂੰ ਸ਼ਾਂਤੀ ਦੇਣ ਵਾਸਤੇ ਇਹ ਖਿੜਦਾ ਹੈ। ਤੇ ਕਹਿੰਦੇ ਬੰਦ ਕੇ ਹੁੰਦਾ ਰਾਤ ਨੂੰ, ਨਿਸਕੋ ਅੰਮ੍ਰਿਤ ਪੀਵ ਹੀ, ਨਿਸ ਰਾਤ ਨੂੰ, ਸੋ ਜਿਹੜਾ ਪਾਣੀ ਹੈ ਉਹਦੇ ਉੱਪਰ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਸ਼ਾਂਤੀ ਪ੍ਰਾਪਤ ਹੁੰਦੀ ਹੈ, یہ سمجھ رہا کہ امرت پی رہا ہے میرا متر تے جان مندے ابراہم آرام نام سندر دا سندر کون پنکھڑیاں جیڑیاں سندر پنکھڑیاں ہیں انہوں نے اس کر کے مندے بند کر لیندا ہے کہ میرا پیارا متر جیڑا پانی ہے وہ امرت پی لے یہ اتر دیتا ہے اس واسطے جلدی پریتی کمل نال سدھ کیتی ہے پڑھو پنکھتی
جیسی جل کملے
ہاں جویں جلدی پریتی کمل دے نال ایسی پریت ہی منع کر لا واہگرو نال
لہری
واہگرو کا جل روپ اگے پڑھ دے ٹھیک
لہری نال پچھاڑی
جویں چھلا آندیا پانی دیا لہرا وگدیا ہن اودے نال واج کر کے پچھاڑی ہے پچھاڑیا پٹکایا جاتا ہے کمل نو بہڑ پھر بھی وکتا خوش ہوں ایسا آس ہے نیہ پریم ایسا پریم ہے کمل دا پانی دیا لہرا نال پٹکایا جاتا ہے دبایا جاتا ہے نوایا جاتا ہے پر پھر بھی خوش کا خوش ہی رہتا اینا پیار کرتا ہے اسی طرح لہری نال پچھاڑیا ہے گرسکھ اپنے آپ نو کمل ورگا بنا لے مایا دے موہ روپی پدارتھوں دے موہ روپی پانی تو اجل کر لے اجل سروپ پرمیشر دے نام روپی جال نال پیار پا لے ایسا کمل وت ہو کر کے لہری نال پچھاڑی ہے جے شریر نو دکھ لگن روپ لہر چل پوے سو تاندا نقصان ہون روپ اے لہر چل پین نندیا روپ لہر چل پوے لوکاں دا تیاگن روپ لوکاں والوں تیاگن روپے لہر چل پوے لوکی چھڈ جان سارے اکلا ہی رہ جاوے کوئی متر ساتھی وی نال نہ رہے جویں آنندپور دے پتراں دے دانی نو سارے چھڈ گئے سی ایسی حالت وی تیری ہو جاوے اے دکھاں روپی لہر تے سنگ اپنا منکھاں والوں تیاگن روپ لہر پدارتھاں دی ناس روپی لہر اے جے چل پین پھر بھی بوڑ تینو ویکھسا پرسن رہنا چاہیے آس ہے نیہ پریم ایسا تیرا پریم ہونا چاہیے پاویں جو مرضی سو مہاراج نے بچن بھی کہا ہے نا لوکن کی وڈیائی اپما تے بہ سنتر پاگو جت میرا پیارا اپنا تے بول کراگو سو لوکن کی وڈیائی اپما اگی سیتی گال اگ نال سار دے لوکاں دی وڈیائی تے مہما جیڑی ہے پرمیشر نال پیار پا لے ایسا تو گرو کر دا شردالو بن جا جی پائی مانجی دی ساکھی اتنے لا لینی ہے جویں پائی مانجی دا سارا کچھ اجڑ گیا سی پر نام روپ جل دے نال برہم روپ جل دے نال پیار پا لیا سی دکھا روپی لہر دے پچھاڑن تو بھی پٹکا کے مارن تو بھی پھر بھی سکھی دا تیاگ نہیں کیتا گرو صاحب دے کنٹھ نال لگ کر کے آنند مانیا سی ست گرو نے خوش ہو کے کہا جی پائی مانجی منگ لے ساری ساکھی اس طرح دی ہے پائی مانجی جی بڑے دھنی سن گھر دے تو سلطان دی جگہ سی سو سلطان دی جگہ نے منیا کر دے تے پائی مانجی جی نے ایک دن سنگ تو ہی گرو صاحب دی سارے ویکھیا ایتھے امرتسر صاحب آ گئے گرو کہڑے پاس پہنچ کے بینتی کیتی جی مینوں سکھی بخشو مہاراج کہندے پائی مانج کی کرنی سکھی جا جاندا رہ کرے موج کردا سکھی دھارن کرے گا پدارتھ نہیں رہنا نندیا لوکاں وچ ہووے گی لوکاں نے منہ نہیں لاونا ستگرو جی سب کچھ منظور ہے سکھی دے دیو مہاراج کہنے لگے چنگا سکھی دے دیتی گھر نوں چلا گیا پائی مانج ستگرو نے پرکھ دی کسوٹی تے چڑھا لیا دھرتی جیڑی سی جائیداد ان دے نوں ہٹ گئی اگنوں ہٹ گئی گھر دے ڈنگر مرنے شروع ہو گئے پروار بیمار ہون لگ پیا غریبی نے آ گھیرا پایا ادھر ستگرو غریب نواز جی نے ایک پریمی سکھ نوں اپنا حکمنامہ لکھ کے دے دتا کہ جاؤ بھائی مانج نو جا کے ساڈا حکمنامہ دیو تے اونوں کہنا کہ 21 روپیے سو نظر بھیٹ کرے تے پھر حکمنامہ ملے گا جدوں بھائی مانج دے گھر پہنچے ادھر حالت کی ہے غریبی بہت زیادہ ہو گئی ہے سلطان دی جگہ ڈھا دتی سی جا کے بھائی صاحب نے سکھی دھارن کر کے لوکی کہندے کہ بھائی مانج نے سلطان دا اپمان کیتا ہے سلطان غصے ہو گیا ہے اے پیر دی ناراضگی نے سارا کام بگاڑ دتا ہے بھائی مانج نو کہن گے پنڈ چوں نکل جا ساڈے دا وی کیڑا بیڑا گھر کرانے گا بھائی مانج نو کڈ دتا گا پنڈ وچوں باہر جا کے رہن لگے گھا کھوت کے گزارا کریا کر دے جو دو ٹکے دا جا ٹکے دا گھا وکدا او مل ویچ کے ان پراپت کر کے پکا کے چھکیا کر دے گرو صاحب دا حکم گیا 21 روپیے نظر بھیٹ کریا جے 21,000 نال ود سی جس ویلے سکھ گیا ਭਾਈ ਮਨ ਚ ਬੜੇ ਖੁਸ਼ ਹੋਏ ਪਰ ਜਦੋਂ ਹੁਕਮਨਾਮੇ ਦੀ ਗੱਲ ਦੱਸੀ ਮਨ ਉਪਰਾਮ ਹੋਇਆ ਕਿ ਜੇ ਤਾਂ ਮੈਂ ਹੁਕਮਨਾਮਾ ਮੋੜਦਾ ਤੇ ਸਿੱਖੀ ਨਹੀਂ ਰਹੇਗੀ ਤੇ ਕੋਲੇ ਮੇਰੇ ਪੈਸਾ ਕੋਈ ਨਹੀਂ ਪ੍ਰਾਪਤ ਕਿਵੇਂ ਕਰਾਂ। ਉਪਰਾਮ ਹੋਏ ਨੂੰ ਵੇਖ ਕੇ ਘਰ ਵਾਲੀ ਸਿਆਣੀ ਸੀ ਉਹਨੇ ਪੁੱਛਿਆ ਪਤੀ ਜੀ ਕੀ ਗੱਲ ਉਪਰਾਮ ਕਿਉਂ ਹੈ। ਕਹਿਣ ਲੱਗਾ ਭਾਗਾਂ ਵਾਲੀ ਗੁਰੂ ਖੁਸ਼ ਤਾਂ ਹੋਇਆ ਪਰ ਪਰਖ ਬੜੀ ਕੀਤੀ ਨਾਲ 21 ਰੁਪਈਏ ਨਜ਼ਰ ਭੇਟ ਕਰਨੇ ਹੁਕਮਨਾਮਾ ਤਾਂ ਮਿਲੇਗਾ। ਉਸ ਵੇਲੇ ਖਾਲਸਾ ਜੀ ਨੇ ਕਿਹਾ ਕਿ ਮੈਨੂੰ ਗਹਿਣੇ ਪਾ ਦੇ ਗੁਰੂ ਕਹਿੰਦਾ ਹੁਕਮ ਨਹੀਂ ਮੋੜਨਾ। ਘਰ ਵਾਲੀ ਨੂੰ ਗਹਿਣੇ ਪਾ ਕੇ ਪੁਰਾਤਨ ਲੋਕਾਂ ਦਾ ਰਿਵਾਜ ਹੁੰਦਾ ਸੀ ਜਿਹੜਾ ਘਰ ਵਾਲੀ ਨੂੰ ਗਹਿਣੇ ਪਾਉਂਦੇ ਜਿਵੇਂ ਉਹ ਰਾਜਿਆਂ ਦੇ ਘਰਾਂ ਚ ਸੇਵਾ ਕਰਿਆ ਕਰਦੀਆਂ ਰਾਤ ਨੂੰ ਆਪਣੇ ਪਤੀਆਂ ਕੋਲ ਆਣ ਕੇ ਰਿਹਾ ਕਰਦੀਆਂ ਉਹਨੂੰ ਗਹਿਣਾ ਕਿਹਾ ਕਰਦੀ ਪੁਰਾਤਨ ਸਮੇਂ ਚ। ਇਸੇ ਤਰ੍ਹਾਂ ਕੀਤਾ ਗਿਆ 21 ਰੁਪਈਏ ਲਿਆ ਕੇ ਖਾਲਸਾ ਜੀ ਉਹ ਸਿੱਖ ਨੂੰ ਦਿੱਤੇ ਤੇ ਉਹ ਹੁਕਮਨਾਮਾ ਲੈ ਲਿਆ ਜਿਹੜੇ 2% ਘਾਰੇ ਵੱਟੇ ਸੀ ਉਹਦਾ ਅੰਨ ਲਿਆਂਦਾ ਸੀ ਉਹ ਤਿਆਰ ਕਰਕੇ ਸਿੱਖ ਨੂੰ ਸ਼ਿਕਾਇਤਾਂ ਸਾਰੀ ਰਾਤ ਆਪ ਭੁੱਖਾ ਰਿਹਾ। ਬੜਾ ਖੁਸ਼ ਹੋਇਆ ਭਗਤੀ ਵਿਚ ਰਾਤ ਲੰਘਾਈ ਦਿਨ ਚੜੇ ਸਿੱਖ ਗਿਆ ਗੁਰੂ ਦੇ ਪਾਸ ਆ ਕੇ ਦੱਸਿਆ ਜੇ ਇਸ ਤਰ੍ਹਾਂ ਕੀਤਾ ਮਾਰਾ ਚੁੱਪ ਰਹੇ। ਮਹੀਨੇ ਕੁ ਪਿੱਛੋਂ ਫੇਰ ਇੱਕ ਹੁਕਮਨਾਮਾ ਗਹਿਣੇ ਪਾ ਦਿੱਤਾ 21 ਰੁਪਈਏ ਸਿੱਖ ਨੂੰ ਦਿੱਤੇ। ਇਸੇ ਤਰ੍ਹਾਂ ਰਾਤ ਬਤੀਤ ਕੀਤੀ ਹੁਕਮਨਾਮੇ ਚ ਲਿਖਿਆ ਸੀ ਕਿ ਪੜ੍ਹ ਕੇ ਸਿੱਖ ਦੇ ਨਾਲ ਹੀ ਆ ਜਾਵੀ ਸਤਿਗੁਰਾਂ ਦੇ ਪਾਸ ਆਇਆ ਤੇ ਕੈਸੀ ਪਰਖ ਹੈ। ਗੁਰੂ ਸਾਹਿਬ ਨੇ ਬੁਲਾਇਆ ਤੱਕ ਨਹੀਂ ਪੁੱਛਿਆ ਨੀ ਵੀ ਤੂੰ ਕੌਣ ਹੈ ਕਿੱਥੋਂ ਆਇਆ। ਸਾਹਮਣੇ ਇੱਕ ਵਾਰ ਆ ਕੇ ਨਮਸਕਾਰ ਜ਼ਰੂਰ ਭਾਈ ਨੇ ਕਰ ਲਈ ਸੇਵਾ ਵਿੱਚ ਇੱਕ ਸਿੱਖ ਦੁਆਰਾ ਲਵਾ ਦਿੱਤਾ। ਸਿੱਖ ਨੂੰ ਹੁਕਮ ਕੀਤਾ ਕਿ ਭਾਈ ਮੰਜ ਨੂੰ ਕਹੋ ਲੱਕੜਾ ਲਿਆਇਆ ਕਰੇ ਬਾਲਣ ਲਿਆਇਆ ਕਰੇ ਲੰਗਰ ਵਿੱਚ। ਖਾਲਸਾ ਜੀ ਭਾਈ ਮੰਜ ਦੀ ਡਿਊਟੀ ਲੱਗੀ ਲੰਗਰ ਵਿੱਚ ਲੱਕੜਾਂ ਦੀ ਇੱਕ ਪੰਡ ਬਾਲਣ ਦੀ ਲਿਆਇਆ ਕਰੇ ਤੇ ਲੰਗਰ ਵਿੱਚੋਂ ਲੰਗਰ ਛਕ ਲਿਆ ਕਰੇ। ਕੁਝ ਕੁ ਸਮੇਂ ਪਿੱਛੋਂ ਗੁਰੂ ਸਾਹਿਬਾਨ ਨੇ ਪੁੱਛਿਆ ਕਿ ਭਾਈ ਮੰਜ ਜੀ ਗੁਜ਼ਾਰਾ ਕਿਵੇਂ ਕਰਦੇ ਹੈ। ਕਹਿਣ ਲੱਗਿਆ ਜੀ ਲੱਕੜਾਂ ਲਿਆਉਂਦੇ ਹਨ ਸੇਵਾ ਕਰਦੇ ਆ ਬਹੁਤ ਪਰ ਪ੍ਰਸ਼ਾਦਾ ਲੰਗਰ ਵਿੱਚੋਂ ਛਕ ਲੈਂਦੇ ਹੈ। ਮਹਾਰਾਜ ਕਹਿੰਦੇ ਭਾਈ ਇਹ ਤਾਂ ਮਜ਼ਦੂਰੀ ਹੈ ਸੇਵਾ ਤਾਂ ਨਹੀਂ ਇੱਕ ਭਾਰ ਲੱਕੜਾਂ ਲਿਆਉਂਦਾ ਭਾਰ ਰੋਟੀਆਂ ਦਾ ਖਾ ਲੈਂਦੇ ਕੀ ਫਾਇਦਾ ਹੋਇਆ। ਭਾਈ ਮੰਜ ਜੀ ਨੂੰ ਪਤਾ ਲੱਗਾ ਕਿ ਮਹਾਰਾਜ ਜਿਹੜੇ ਖੁਸ਼ ਨਹੀਂ। ਭਾਈ ਮੰਜ ਜੀ ਨੇ ਲੱਕੜਾਂ ਲਿਆਉਣੀਆਂ ਤਾਂ ਉਸੇ ਤਰ੍ਹਾਂ ਸ਼ੁਰੂ ਰੱਖੀਆਂ ਤੇ ਜਿਹੜਾ ਗੁਰੂ ਕੀ ਸੰਗਤ ਦਾ ਭੋਜਨ ਪੱਤਲਾਂ ਵਿੱਚ ਜੂਠਾ ਬਚ ਜਾ ਕਰਦਾ ਉਹ ਦਾਲ ਦੇ ਦਾਣੇ ਜਾਂ ਲੰਗਰ ਦੀ ਪ੍ਰਸ਼ਾਦ ਦੀ ਕੋਈ ਬੁਰਕੀ ਬਚ ਜਾਇਆ ਕਰਦੀ ਉਹ ਖਾ ਲਿਆ ਕਰਦੇ ਤੇ ਪੱਤਲਾਂ ਧੋ ਕੇ ਪਾਣੀ ਨਾਲ ਉਹ ਪੀ ਲਿਆ ਕਰਦੇ ਤੇ ਸਰੀਰ ਕਮਜ਼ੋਰ ਹੋਣਾ ਸੀ ਸਰੀਰ ਕਮਜ਼ੋਰ ਹੋਣ ਲੱਗ ਪਿਆ ਸੇਵਾ ਵਿੱਚ ਫਰਕ ਨਹੀਂ ਆਉਣ ਦਿੱਤਾ। ਇੱਥੋਂ ਜਦੋਂ ਤਰਨ ਤਾਰਨ ਸਾਹਿਬ ਨੂੰ ਜਾਈਏ ਵੱਡੀ ਨਹਿਰ ਆਉਂਦੀ ਹੈ ਉਹ ਤੋਂ ਪਾਰਲੇ ਪਾਸੇ ਲੰਘ ਕੇ ਇੱਧਰੋਂ ਜਾਂਦੇ ਖੱਬੇ ਹੱਥ ਖੂਹ ਹੈ ਭਾਈ ਮੰਜ ਜੀ ਦਾ। ਸੋ ਉੱਥੋਂ ਲੱਕੜਾਂ ਲਿਆ ਰਹੇ ਸਨ ਪਾਰਲੇ ਪਾਸਿਓਂ ਪੰਡ ਭਾਰੀ ਬੰਨ ਬੈਠੇ ਚੁੱਕੀ ਨਹੀਂ ਜਾਂਦੀ ਮਸਾਂ ਮਸਾਂ ਚੁੱਕੀ। ਜਦੋਂ ਤੁਰੇ ਉੱਧਰੋਂ ਹਨੇਰੀ ਜ਼ੋਰ ਦੀ ਚੱਲ ਪਈ ਅੱਖਾਂ 'ਚ ਘੱਟਾ ਪੈਣ ਲੱਗ ਪਿਆ ਸਰੀਰ ਕਮਜ਼ੋਰ ਹੈ ਅਗਾਂਹ ਨੂੰ ਤੁਰਨ ਦੀ ਥਾਂ ਹਵਾ ਪਿਛਾਂਹ ਨੂੰ ਧੱਕ ਰਹੀ ਹੈ। ਖੂਹ ਦੇ ਉੱਪਰ ਜਦੋਂ ਆਏ ਹਨੇਰੀ ਦੇ ਕਾਰਨ ਭਾਈ ਮੰਜ ਜੀ ਖਾਲਸਾ ਜੀ ਖੂਹ ਵਿੱਚ ਡਿੱਗ ਪਏ। ਖੂਹ ਵਿੱਚ ਡਿੱਗਿਆ ਹੋਇਆ ਲੱਕੜਾਂ ਨਹੀਂ ਸੁੱਤੀਆਂ ਵੀ ਕੀ ਲੈਣਾ ਇਹੋ ਜਿਹੀ ਸੇਵਾ ਤੋਂ ਕੀ ਪਤਾ ਗੁਰੂ ਨੇ ਖੁਸ਼ ਹੋਣਾ ਕਿ ਨਹੀਂ ਹੋਣਾ ਇਹ ਨਹੀਂ ਮਨ 'ਚ ਲਿਆਂਦਾ। ਪਤਾ ਸੀ ਮੇਰਾ ਗੁਰੂ ਅੰਤਰ ਜਾਮੀ ਹੈ ਮੇਰੀ ਮੈਲ ਨੂੰ ਹੰਗਤਾ ਦਿਨ ਦੂਰ ਕਰ ਰਹੇ ਹੈ ਜਦੋਂ ਕਿਰਪਾ ਕੀਤੀ ਕਿ ਮੇਰਾ ਗੱਫਾ ਬਖਸ਼ ਦੇਣਗੇ। ਇਹ ਸ਼ਰਧਾ ਕਰਕੇ ਖਾਲਸਾ ਦੀ ਸੇਵਾ ਵਿੱਚ ਭਾਈ ਮੰਜ ਜੀ ਲੱਗੇ ਰਹੇ। ਜਦੋਂ ਖੂਹ ਵਿੱਚ ਡਿੱਗੇ ਜੋ ਜਗਤ ਗੁਰੂ ਸਭ ਦੇ ਤਾਰਕ ਹਨ ਅੱਜ ਪਰਵਾਹ ਨਹੀਂ ਕੀਤੀ ਘੋੜੀਆਂ ਕੋਲ ਹੈ ਪਾਲਕੀਆਂ ਕੋਲ ਹਨ ਸੰਗਤਾਂ ਕੋਲ ਪਾਸ ਹਨ ਦਰਬਾਰ ਸਾਹਿਬ ਵਿੱਚੋਂ ਉੱਠ ਕੇ ਤਖ਼ਤ ਨੰਗੇ ਪੈਰੀ ਦੌੜ ਕੇ ਖੜਾਵਾਂ ਜੋੜਾ ਵੀ ਕੋਈ ਨਹੀਂ ਪਾਇਆ। ਸਿੱਖਾਂ ਨੂੰ ਹੁਕਮ ਕਰ ਦਿੱਤੇ ਕਿ ਭਾਈ ਇੱਕ ਪੀੜ੍ਹੀ ਤੇ ਇੱਕ ਰੱਸਾ ਲਾਸ ਲੈ ਕੇ ਛੇਤੀ ਸਾਡੇ ਪਿੱਛੇ ਆ ਜਾਵੋ। ਬੇਨਤੀ ਕੀਤੀ ਵੀ ਪਾਲਕੀ ਤੇ ਚੜ੍ਹੋ। ਮਹਾਰਾਜ ਕਹਿਣ ਲੱਗੇ ਭਾਈ ਹੁਣ ਟਾਈਮ ਨਹੀਂ ਗਾ ਪਿਆਰਾ ਉਡੀਕ ਰਿਹਾ ਜਾ ਕੇ ਖੂਹ ਦੀ ਮਣ ਤੇ ਖੜੋ ਕੇ। ਪੰਜਵੇਂ ਪਾਤਸ਼ਾਹ ਨੇ ਕਿਹਾ ਕਿ ਭਾਈ ਬਾਹਰ ਆਓ ਬੋਲ ਨਹੀਂ ਪਛਾਣਿਆ। ਭਾਈ ਮੰਜ ਜੀ ਕਹਿਣ ਲੱਗੇ ਪਹਿਲਾਂ ਲੱਕੜਾਂ ਕੱਢੋ ਲੰਗਰ ਵੱਲੋਂ ਸੰਗਤ ਭੁੱਖੀ ਨਾ ਰਹੇ ਲੱਕੜਾਂ ਭੇਜਣਾ ਜਾਣ ਮੈਂ ਸੁੱਤੀਆਂ ਨਹੀਂ ਪਾਣੀ ਸਿਰ ਤੇ ਚੁੱਕੀ ਖੜਾ ਹੈ। ਉਸ ਵੇਲੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਕਹਿ ਕੇ ਰੱਸਾ ਵਗਾ ਦਿੱਤਾ ਲੱਕੜਾਂ ਦੀ ਪੰਡ ਪਹਿਲਾਂ ਖਿੱਚੀ ਗਈ ਦੁਬਾਰਾ ਪੀੜ੍ਹੀ ਵਗਾ ਕੇ ਭਾਈ ਮੰਜ ਜੀ ਨੂੰ ਬਾਹਰ ਕੱਢਿਆ। ਜਦੋਂ ਭਾਈ ਮੰਜ ਜੀ ਬਾਹਰ ਨਿਕਲੇ ਤਾਂ ਕੀ ਦੇਖਿਆ ਹੈ ਨੇ ਕਲੰਕ ਮੁਖੜੇ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਖੂਹ ਦੇ ਕਿਨਾਰੇ ਤੇ ਖੜੇ ਹਨ। ਉਸ ਵੇਲੇ ਹੱਥ ਜੋੜ ਕੇ ਘਗਿਆ ਕੇ ਪੈਰਾਂ ਤੇ ਡਿੱਗ ਪਿਆ ਹੈ ਆਪਣੇ ਵਿਰਾਗ ਦੇ ਜਲ ਨਾਲ ਸਤਿਗੁਰ ਦੇ ਚਰਨ ਧੋ ਦਿੱਤੇ। ਸਤਿਗੁਰੂ ਜੀ ਕਹਿਣਗੇ ਭਾਈ ਮੰਜ ਜੀ ਨੂੰ ਚੁੱਕ ਕੇ ਛਾਤੀ ਨਾਲ ਲਾਇਆ ਛਾਤੀ ਨਾਲ ਲਾ ਕੇ ਕਹਿਣਗੇ ਭਾਈ ਮੰਜ ਕੁਝ ਮੰਗ ਅੱਜ ਦੇ ਵਰਗਾ ਹੁੰਦਾ ਕੁਰਸੀ ਜ਼ਰੂਰ ਮੰਗ ਲੈਂਦਾ ਐਮ ਪੀ ਦੀ ਜਾਂ ਐਮ ਐਲ ਏ ਦੀ ਨਾ ਹੁੰਦਾ ਕਹਿੰਦਾ ਮੈਨੇਜਰ ਹੀ ਬਣਾ ਦਿਓ। ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੁਝ ਲੋੜ ਨਹੀਂ ਸਤਿਗੁਰੂ ਕਹਿਣਗੇ ਭਾਈ ਮੰਜ ਜਦੋਂ ਤੱਕ ਕੁਝ ਮੰਗਦਾ ਨਹੀਂ ਸਾਡੀ ਪੂਰੀ ਪ੍ਰਸੰਨਤਾ ਨਹੀਂ ਹੋਵੇਗੀ। ਇਸੇ ਵਾਸਤੇ ਗੁਰੂ ਸਾਹਿਬ ਨੇ ਬਚਨ ਕਹੇ ਹੈ, ਨਾਨਕ ਸਾਹ ਕਰਮਾਤ ਸਾਹਿਬ ਤੁਠਾ ਜੋ ਮਿਲੇ। ਕਰਮਾਤ ਨਾ ਬਖਸ਼ਦਾ, ਕਰਮਾਤ ਦਾ ਨਹੀਂ, ਉਹ ਅਸਲ ਸਹੀ ਕਰਮਾਤ ਬਖਸ਼ਿਸ਼ ਹੈ ਜਿਹੜਾ ਤੁਠਾ ਪ੍ਰਸੰਨ ਹੋ ਕੇ ਪਰਮੇਸ਼ਰ ਆਪ ਬਖਸ਼ਿਸ਼ ਕਰੇ ਦੇਵੇ। ਉਸ ਵੇਲੇ ਦੇਖਿਆ ਕਿ ਮਹਾਰਾਜ ਬਹੁਤੇ ਖੁਸ਼ ਹੋਏ ਹੈ, ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਤੁਠੇ ਹੋ ਕਿਰਪਾ ਕਰਨ ਲੱਗੇ ਹੋ ਤਾਂ ਫਿਰ ਬਖਸ਼ਿਸ਼ ਕਰ ਦਿਓ, ਆਉਣ ਵਾਲੇ ਕਲਯੁਗ ਦੇ ਸਮੇਂ ਵਿੱਚ ਕਿਸੇ ਸਿੱਖ ਦੀ ਇੰਨੀ ਪਰਖ ਨਾ ਕਰਿਓ, ਕਿਸੇ ਨੇ ਪੂਰਾ ਨਹੀਂ ਉਤਰਨਾ ਗਾ, ਨਾ ਦੁੱਧ ਮੰਗਿਆ, ਨਾ ਪੁੱਤ ਮੰਗਿਆ, ਨਾ ਮਾਇਆ, ਨਾ ਕੁਰਸੀ ਰਾਜ, ਕੁਝ ਨਹੀਂ ਮੰਗਿਆ, ਪਰ ਉਪਕਾਰ ਨਿਤ ਚਿਤਵ ਤੇ ਨਾ ਹੀ ਕਛ ਪੋਚ, ਸਾਰਿਆਂ ਦਾ ਭਲਾ ਮੰਗਿਆ ਖਾਲਸਾ ਜੀ, ਆਪਣਾ ਵਿਗਾੜ ਬਰਾਨਾ ਖੰਡ ਹੈ, ਆਪਣਾ ਭਾਵੇਂ ਵਿਗਾੜ ਤੱਕ ਪਹੁੰਚ ਗਏ ਪਰ ਸਿੱਖੀ ਵਾਸਤੇ, ਸਿੱਖਾਂ ਵਾਸਤੇ, ਮਨੁੱਖਾਂ ਦੇ ਭਲੇ ਵਾਸਤੇ ਸਾਰਾ ਕੁਝ ਮੰਗਿਆ ਹੈ। ਐਸਾ ਇਹਦਾ ਹਿਰਦਾ ਵਿਸ਼ਾਲ ਵੇਖ ਕੇ ਮਹਾਰਾਜ ਨੇ ਉਸ ਵੇਲੇ ਕਿਹਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਸਾਜਾ ਗਲੰਗੜ ਹਾਰਾ। ਮਹਾਰਾਜ ਕਹਿੰਦੇ ਭਾਈ ਦਾ ਮੰਝ ਹੈ ਸਾਡਾ ਜਹਾਜ਼ ਹੈ, ਸਿੱਖੀ ਦਾ ਜਹਾਜ਼ ਅਸੀਂ ਇਹਨੂੰ ਬਣਾਇਆ, ਜਿਹੜਾ ਭਾਈ ਮੰਝ ਜੀ ਦੀ ਸੰਗਤ ਕਰੇਗਾ ਉਹ ਸੰਸਾਰ ਰੂਪੀ ਸਮੁੰਦਰ ਚ ਗੋਤੇ ਨਹੀਂ ਖਾਵੇਗਾ, ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਵੇਗਾ। ਐਸਾ ਪ੍ਰੇਮ ਕਰਨਾ ਚਾਹੀਦਾ ਹੈ, ਲਹਿਰੀ ਨਾਲ ਪਛਾੜੀਆ ਧੀ ਵਿਕਸਾਇਆ ਸੁਨੇਹ, ਇਹ ਪਰਖ ਰੂਪੀ ਲਹਿਰਾਂ ਦੇ ਨਾਲ ਭਾਵੇਂ ਸਤਿਗੁਰ ਸੱਚੇ ਪਾਤਸ਼ਾਹ ਪਛਾੜਨ ਪਟਕਾ ਕੇ ਮਾਰਨ, ਪਰਖ ਕਰਨ, ਰੋਗ ਰੂਪੀ ਕੋਈ ਐਸੀ ਬਿਮਾਰੀ ਲੱਗ ਜਾਵੇ ਇਹ ਪਟਕਾ ਕੇ ਮਾਰਨ, ਧੀ ਵਿਕਸਾਇਆ ਸੁਨੇਹ, ਵੀ ਬੋੜੋ ਤੈਨੂੰ ਖੁਸ਼ ਰਹਿਣਾ ਚਾਹੀਦਾ ਸਿੱਖਾ, ਐਸਾ ਪਿਆਰ ਕਰ।
ਜਲਮ ਹੈ ਜੀ ਉਪਾਏ ਕਾ,
ਜਦੋਂ ਇੱਥੋਂ ਤੱਕ ਇਹ ਪੰਕਤੀ ਉਚਾਰੀ ਤਾਂ ਉਸ ਵੇਲੇ ਮੱਕੇ ਦੀਆਂ ਜਿਹੜੀਆਂ ਮੰਤਰੀਆਂ ਦੇ ਦਿਸਣ ਲੱਗ ਪਈਆਂ। ਭਾਈ ਮਰਦਾਨਾ ਪੁੱਛਦਾ, ਅਜੇ ਪਹਿਲੀਆਂ ਪੰਕਤੀਆਂ ਪੜੀਆਂ, ਮਰਦਾਨੇ ਨੇ ਪੁੱਛਿਆ ਮਹਾਰਾਜ ਕੀ ਹੈ ਜਿਹੜੇ ਢੋਲਰ ਦਿਸਦੇ ਹੈ। ਮਹਾਰਾਜ ਕਹਿੰਦੇ ਆਵਾ ਜਾਰਤ ਮੱਕਾ ਤੇਰੀ, ਉੱਠ ਮਰਦਾਨੇ ਲੇਵੋ ਹੇਰੀ। ਮਹਾਰਾਜ ਕਹਿਣਗੇ ਮੱਕਾ ਤੇਰੀ ਜਾਰਤ ਵਾਲੀ ਥਾਂ ਆ ਗਈ ਹੈ, ਉੱਠ ਕੇ ਵੇਖ ਰਹੇ ਇਹੀ ਮੱਕਾ ਹੈ, ਵੇਖ ਕਰਕੇ ਹੈਰਾਨ ਹੋ ਗਿਆ ਸੀ। ਜਿਸ ਵੇਲੇ ਮੱਕੇ 'ਚ ਜਾਣਾ ਚਾਹਿਆ ਭਾਈ ਮਰਦਾਨਾ ਗਿਆ, ਉੱਥੋਂ ਜਿਹੜਾ ਮਜੌਰ ਸੀ ਕਹਿੰਦਾ ਅੱਖਾਂ ਦੇ ਪੱਟੀ ਬੰਨ ਲਾ, ਕਹਿੰਦੇ ਕਿਉਂ ਅੱਖਾਂ ਨਾਲ ਹੀ ਖਰਾਬ ਵੇਖੂੰਗਾ ਜੀ, ਪੱਟੀ ਬੰਨ ਦਿੱਤੀ ਵੇਖਾਂਗਾ ਕਿਵੇਂ, ਕਹਿੰਦੇ ਫਿਰ ਇਸ ਤਰ੍ਹਾਂ ਤੁਰੀ ਵੇਖਿਆ ਜਾਣਾ। ਭਾਈ ਮਰਦਾਨਾ ਵਾਪਸ ਆ ਗਿਆ, ਮਹਾਰਾਜ ਕਹਿੰਦੇ ਵੇਖ ਆਇਆ, ਕਹਿੰਦੇ ਜੀ ਕਹਿੰਦੇ ਅੱਖਾਂ ਬੰਨ ਲੈ, ਮਹਾਰਾਜ ਕਹਿੰਦੇ ਤੂੰ ਆਇਆ ਇੰਨੀ ਵਾਟੋਂ ਵੇਖਿਆ। ਜਦੋਂ ਭਾਈ ਮਰਦਾਨਾ ਗਿਆ ਉੱਥੇ ਜਾ ਕੇ ਕੀ ਵੇਖਿਆ, ਸ਼ਿਵਲਿੰਗ ਦੀ ਪੂਜਾ ਉੱਥੇ ਹੋ ਰਹੀ ਸੀ। ਸੋ ਵੇਖ ਕੇ ਭਾਈ ਮਰਦਾਨਾ ਹੈਰਾਨ ਹੋ ਗਿਆ, ਸਤਿਗੁਰਾਂ ਦੇ ਚਰਨੀ ਆ ਕੇ ਪਿਆ ਸੀ, ਇਸ ਤਰ੍ਹਾਂ ਕੌਤਕ ਵਰਤਾਇਆ ਸਤਿਗੁਰੂ ਜੀ ਨੇ। ਜਲਮ ਹੈ ਜੀ,
ਜਲਮ ਹੈ ਜੀ ਉਪਾਏ ਕਾ,
ਇਹ ਜਲਮ ਹੈ ਜੀ ਉਪਾਏ ਕਾ, ਜਲਮ ਹੈ ਜੀ ਉਪਾਏ ਕਾ, ਇਹ ਜੀਵ ਜਿਹੜੇ ਪੈਦਾ ਕੀਤੇ ਹੈ, ਜਲ ਚੇਤਨ ਸੱਤਾ ਦਾ ਨਾਮ ਹੈ, ਆਪਣੀ ਚੇਤਨ ਸੱਤਾ ਰੂਪੀ ਜਲ ਦੇ ਨਾਲ ਹੀ ਜੀਵਾਂ ਨੂੰ ਪੈਦਾ ਕੀਤਾ।
ਜਲ ਮਰਨ
ਤਨੇਹੇ, ਭਾਈ ਬਿਨਾਂ ਚੇਤਨ ਸੱਤਾ ਰੂਪੀ ਜਲ ਤੋਂ ਤਨੇਹੇ ਤਿੰਨਾਂ ਦਾ ਮਰਨਾ ਹੁੰਦਾ ਹੈ ਜੀਵਾਂ ਦਾ। ਜਲਮ
ਜਲਮ ਹੈ ਜੀ ਉਪਾਏ ਕਾ,
ਜਲਮ ਹੈ ਜੀ ਉਪਾਏ ਕਾ, ਇਹ ਜਲ ਕੌਣ ਹੈ? ਬ੍ਰਹਮ, ਬ੍ਰਹਮ ਪਰਮੇਸ਼ਰ ਨੇ ਸੋ ਜਗਿਆਸੂ ਰੂਪੀ ਜੀਵਾਂ ਨੂੰ ਪ੍ਰੇਮ ਰੂਪੀ ਜਲ ਨਾਲ ਪੈਦਾ ਕੀਤਾ, ਆਪਣੀ ਚੇਤਨ ਸੱਤਾ ਰੂਪੀ ਜਲ ਦੇ ਨਾਲ।
ਜਲ ਮਰਨ ਤਿੰਨ,
ਇਹ ਤਿੰਨ ਜਿਹੜੇ ਜਗਿਆਸੂ ਹਨ ਉਹ ਜਗਿਆਸੂ ਰੂਪ ਜੀਵਾਂ ਦਾ ਪਰਮੇਸ਼ਰ ਦੇ ਨਾਮ ਰੂਪੀ ਜਲ ਤੋਂ ਬਗੈਰ ਮਰਨਾ ਹੁੰਦਾ।
ਜਲਮ ਹੈ ਮਨ ਰੇ ਕਿਉਂ ਛੂਟ ਹੈ ਬਿਨ ਪਿਆਰ, ਜਲਮ ਹੈ ਜੀ ਉਪਾਏ ਕਾ,
ਜਲਮ ਹੈ ਜੀ ਉਪਾਏ ਕਾ, ਇਹ ਸਵਾਸਾ ਰੂਪੀ ਜਲ ਪਾ ਕਰਕੇ ਇਹ ਦੇਹਾਂ ਰੂਪੀ ਜੀਵ ਪੈਦਾ ਕੀਤੇ ਹਨ, 84 ਲੱਖ ਜੂਨਾ ਰੂਪ ਇਹ ਜੀਵ ਪੈਦਾ ਕੀਤੇ ਹੈ ਸਵਾਸਾ ਰੂਪੀ ਪਾਣੀ ਪਾ ਕੇ।
ਜਲ ਮਰਨ
ਤੇ ਜਿਹਨਾਂ ਨੂੰ ਜਿਹਨਾਂ ਦੇ ਪਾਸ ਸਵਾਸਾ ਰੂਪੀ ਪਾਣੀ ਖਿੱਚ ਲਵੇ ਤਿੰਨਾ 84 ਲੱਖ ਜੂਨਾ ਰੂਪੀ ਜੀਵਾਂ ਦਾ ਮਰਨਾ ਹੁੰਦਾ।
ਮਨ ਰੇ ਕਿਉਂ ਛੂਟ ਹੈ ਬਿਨ ਪਿਆਰ,
ਮਨ ਰੇ ਕਿਉਂ ਛੂਟ ਹੈ, ਹੇ ਮੇਰੇ ਮਨਾ ਕਿਵੇਂ ਛੁੱਟੇਗਾ ਤੂੰ ਬਿਨ ਪਿਆਰ, ਜਦੋਂ ਤੱਕ ਤੇਰਾ ਵਾਹਿਗੁਰੂ ਨਾਲ ਪਿਆਰ ਨਹੀਂ ਤੇਰਾ ਛੁਟਕਾਰਾ ਕਿਵੇਂ ਹੋ ਜਾਵੇਗਾ ਜੂਨਾ ਤੋਂ, ਭਾਵ ਮੁਕਤ ਨਹੀਂ ਕਦੇ ਹੋ ਸਕੇਗਾ ਜਦੋਂ ਘਰ ਤੱਕ ਗੁਰੂ ਘਰ ਉੱਪਰ ਤੇਰੀ ਸ਼ਰਧਾ ਨਹੀਂ, ਹੁਕਮ ਨਹੀਂ ਮੰਨਦਾ, ਖੰਡੇ ਬਾਟ ਦਾ ਅੰਮ੍ਰਿਤ ਨਹੀਂ ਛਕਦਾ ਜਦੋਂ ਤੱਕ ਬਨੌਤੀ ਪਿਆਰ ਤੇ ਖਾਲਸਾ ਜੀ ਗੁਰੂ ਨੀ ਪਤੀਜਦਾ, ਪਖੰਡੀ ਭਾਵੇਂ ਕੋਈ ਪਤੀਜ ਜਾਵੇ ਉਹਨਾਂ ਦਾ ਆਵੇਗਾ ਅੱਗੇ, ਉਹ ਵੀ ਸੁਣੋ।
ਗੁਰਮੁਖ ਅੰਤਰ ਰਵ ਰਹੇ,
ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਹਨ ਉਹਨਾਂ ਦੇ ਅੰਤਰ ਹਿਰਦੇ ਵਿੱਚ ਹੀ, ਜਿਹੜੇ ਗੁਰਮੁਖ ਹੈ ਉਹ ਆਪਣੇ ਅੰਤਰ ਹਿਰਦੇ ਵਿੱਚ ਹੀ ਰਾਵ ਰਹਿਆ, ਰਾਵ ਆਨੰਦ ਨੂੰ ਰਾਵ ਰਹਿ ਰਾਵ ਉਚਾਰ ਰਹਿ ਰਹਿੰਦਾ ਹੈ। ਗੁਰਮੁਖ ਅੰਤਰ ਹਿਰਦੇ ਵਿੱਚ ਰਾਵ ਉਚਾਰ ਰਹਿ ਰਹਿੰਦਾ, ਹਿਰਦੇ ਵਿੱਚ ਉਚਾਰਦਾ ਰਹਿੰਦਾ ਗੁਰਮੁਖ, ਤੇ ਗੁਰਮੁਖ ਅੰਤਰ ਰਵ ਰਿਹਾ। ਜਿਹੜੇ ਗੁਰਮੁਖ ਹਨ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਿਚਰ ਰਿਹਾ, ਇਹ ਗੁਰਮੁਖਾਂ ਨੇ ਜਾਣਿਆ ਕਿ ਸਾਰਿਆਂ ਦੇ ਹਿਰਦੇ ਵਿੱਚ ਵਾਹਿਗੁਰੂ ਵਿਚਰ ਰਿਹਾ।
ਭਗਤ ਭੰਡਾਰ
ਤੋਂ ਭਗਤ ਦੇ ਭੰਡਾਰੇ ਬਖਸ਼ਦਾ ਆਪਣੇ ਪਿਆਰਿਆਂ ਨੂੰ।
ਰੇ ਮਨ ਐਸੀ ਹਰ ਸਿਉ ਪ੍ਰੀਤ ਕਰ।
ਸੋ ਜਲ ਮਨ ਜੀ ਉਪਾਇਕ ਬਿਨ ਜਲ ਮਰਨ ਤੇ, ਤਿੰਨਾਂ ਜੀਵਾਂ ਦਾ ਮਰਨਾ ਹੁੰਦਾ ਜਿਹੜੇ ਜਲ ਚੋਂ ਪੈਦਾ ਕੀਤੇ ਹੈ। ਹੁਣ ਨੰਬਰ ਵਨ ਉਹਨਾਂ ਦਾ ਦੱਸਦੇ ਹੈ ਜਲ ਵਿੱਚੋਂ ਕਿਹੜੇ ਕਿਹੜੇ ਪੈਦਾ ਕੀਤੇ, ਕਿਵੇਂ ਕਿਵੇਂ ਉਹ ਮਰਦੇ ਆ।